ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਾਹਿਗੁਰੂ, 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 ਵਾਹਿਗੁਰੂ ਜੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਸਰਵਰ ਏ ਕੈਨਾਤ, ਹਾਜਰਾ ਹਜੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਵਾਸਤੇ ਆਪ ਜੀ ਨੇ ਪਹੁੰਚਣਾ ਕੀਤਾ ਹੈ। ਹੁਣੇ ਹੁਣ ਸੋ ਦਰ ਰਹਿ ਰਾਸ ਬਾਣੀ ਦੇ ਪਾਠ ਸ਼੍ਰਵਣ ਕੀਤੇ ਹਨ। ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਕੱਲ ਰੋਜ ਸੋਢੀ ਸੁਲਤਾਨ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਆਪਾਂ ਰਲ ਮਿਲ ਕੇ ਮਨਾਏ ਹਨ। ਅੱਜ ਦੇ ਵੀ ਜੋ ਗੁਰਮਤਿ ਸਮਾਗਮ ਹਨ ਉਹ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਨੇ। ਆਓ ਰਲ ਮਿਲ ਕੇ ਗੁਰੂ ਦੀਆਂ ਬਾਤਾਂ, ਗੁਰੂ ਦੀਆਂ ਸਾਖੀਆਂ ਸਾਂਝੀਆਂ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਪਿਆਰ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਆਪਣੇ ਬਚਨਾਂ ਵਿੱਚ ਨਾ ਗੁਰੂ ਦੀ ਗੱਲ ਕਰਦੇ ਨੇ ਤਾਂ ਉਹ ਗੁਰੂ ਦੀ ਨਿਸ਼ਾਨੀ ਦੱਸਦੇ ਆ, ਕਿਉਂਕਿ ਸੰਸਾਰ ਵਿੱਚ ਗੁਰੂਆਂ ਦਾ ਕੋਈ ਘਾਟਾ ਨਹੀਂ। ਜਿਸ ਮਿਲਿਆ ਮਨ ਹੋਏ ਆਨੰਦ, ਜਿਹਨੂੰ ਮਿਲਣ ਦੇ ਨਾਲ ਮਨ ਵਿੱਚ ਆਨੰਦ ਆ ਜੇ। ਹੁਣ ਮਲਾਪ ਦੀ ਗੱਲ ਕੋਈ ਆਪਣੇ ਮੂੰਹ ਤੋਂ ਬਾਰ ਬਾਰ ਕਰੀ ਜਾਏ ਕਿ ਮੈਂ ਮਿਲਿਆ ਹੋਇਆ, ਮੈਂ ਮਿਲਿਆ ਹੋਇਆ, ਐਵੇਂ ਨਹੀਂ ਮਲਾਪ ਹੁੰਦਾ। ਗੁਰੂ ਅੰਗਦ ਮਹਾਰਾਜ ਦੇ ਬਚਨ ਨੇ ਮਿਲਿਆ ਮਿਲਿਆ ਨਾ ਮਿਲੇ, ਮਿਲਾਪ ਮਿਲਾਪ ਕਹਿਣ ਦੇ ਨਾਲ ਗੁਰੂ ਨਾਲ ਮਿਲਾਪ ਨਹੀਂ ਜੇ ਹੁੰਦਾ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ। ਅਸਲੀ ਮਿਲਾਪ ਕਿਹੜਾ ਹੈ? ਜਿਹੜਾ ਅੰਦਰੋਂ ਮਨ ਕਰਕੇ ਗੁਰੂ ਨਾਲ ਮਿਲ ਗਿਆ, ਵਿਚਾਰਾਂ ਕਰਕੇ, ਸੋਚ ਕਰਕੇ, ਜੀਵਨ ਕਰਕੇ ਗੁਰੂ ਨਾਲ ਮਿਲ ਗਿਆ, ਉਹ ਅਸਲੀ ਮਿਲਾਪ ਹੈ। ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ। ਹੁਣ ਜਦੋਂ ਕੋਈ ਅੰਤਰ ਆਤਮਾ ਤੋਂ ਗੁਰੂ ਨੂੰ ਮਿਲਦਾ ਹੈ, ਆਪਣਾ ਮਨ ਗੁਰੂ ਦੇ ਅੱਗੇ ਭੇਟਾ ਰੱਖਦਾ ਹੈ, ਗੁਰੂ ਦੇ ਵਿਚਾਰ ਨੂੰ ਕੋਈ ਆਪਣੇ ਜੀਵਨ ਵਿੱਚ ਲਾਗੂ ਕਰਦਾ, ਤਾਂ ਫਿਰ ਗੁਰੂ ਕੀ ਦਿੰਦਾ? ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ, ਤੇ ਅੱਜ ਤਾਂ ਇਹੋ ਜਿਹੇ ਕਈ ਗੁਰੂ ਨੇ ਜਿਨ੍ਹਾਂ ਨੂੰ ਮਿਲ ਕੇ ਮਨੁੱਖ ਨੂੰ ਸ਼ਰਮਸਾਰ ਹੋਣਾ ਪੈਂਦਾ। ਕਈਆਂ ਨੂੰ ਜੇਲ੍ਹ ਵਿੱਚ ਡੱਕਿਆ ਨਾ, ਉਹਨਾਂ ਦੇ ਚੇਲਿਆਂ ਦਾ ਕੀ ਬਣਿਆ? ਉਹ ਬੜੇ ਨਮੋਸ਼ੇ ਹੋਏ, ਕਿੰਨੇ ਅੱਜ ਤੱਕ ਉਹੀ ਧੱਕੇ ਖਾਧੇ, ਪਖੰਡੀਆਂ ਦੇ ਪਿੱਛੇ ਤੁਰਦੇ ਰਹੇ। ਉਹ ਵੀ ਤਾਂ ਆਪਣੇ ਆਪ ਨੂੰ ਚੇਲੇ ਕਹਾਉਂਦੇ ਸੀ ਗੁਰੂਆਂ ਦੇ। ਪਰ ਅਸਲੀ ਗੁਰੂ ਦੀ ਨਿਸ਼ਾਨੀ ਕੀ ਹੈ? ਜਿਸ ਮਿਲਿਆ ਹੈ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ, ਉਹਨੂੰ ਸਤਿਗੁਰ ਕਹਿੰਦੇ ਨੇ ਜਿਹਨੂੰ ਮਿਲ ਕੇ ਮਨ ਵਿੱਚ ਆਨੰਦ ਬਣ ਜੇ। ਤੇ ਜੇ ਇੱਕ ਵਾਰੀ ਜ਼ਿੰਦਗੀ ਚ ਆਨੰਦ ਆ ਜੇ ਨਾ, ਜਿਹੜੇ ਆਨੰਦ ਦੀ ਗੱਲ ਆਪਾਂ ਕਰਦੇ ਹਾਂ ਕਿ ਕੋਈ ਚਾਰ ਪ੍ਰਸ਼ਾਦੇ ਚੰਗੀ ਤਰ੍ਹਾਂ ਛਕ ਲਵੇ, ਕਹਿੰਦਾ ਜੀ ਬੜਾ ਆਨੰਦ ਆਇਆ। ਕੋਈ ਬਾਹਰੀ ਦ੍ਰਿਸ਼ ਵੇਖ ਲਏ, ਕਹਿੰਦਾ ਜੀ ਬੜਾ ਆਨੰਦ ਆਇਆ। ਇਹ ਆਨੰਦ ਛਿਣ ਭੰਗਰ ਹੈ। ਪਰ ਜੇ ਅਸਲੀ ਆਨੰਦ ਗੁਰੂ ਵਾਲਾ ਆ ਜਾਏ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜੇ ਗੁਰੂ ਵੱਲੋਂ ਬਖਸ਼ਿਸ਼ ਕੀਤਾ ਆਨੰਦ ਆ ਜਾਏ, ਤੇ ਆਨੰਦ ਸ਼ਬਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਧਿਆਨ ਦਿਓ, ਜਿਹੜਾ ਮਰਜ਼ੀ ਕੋਰਸ ਚੱਕ ਕੇ ਨਾ ਪੰਜਾਬੀ ਭਾਸ਼ਾ ਦਾ ਤੁਸੀਂ ਵੇਖ ਲਓ, ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਹੈ। ਜਿਵੇਂ ਜੇ ਦਿਨ ਹੈ ਤਾਂ ਰਾਤ ਹੈ, ਜੇ ਸੁੱਖ ਹੈ ਤਾਂ ਦੁੱਖ ਹੈ, ਜੇ ਬਿਮਾਰੀ ਹੈ ਤਾਂ ਤੰਦਰੁਸਤੀ ਹੈ, ਜੇ ਵਾਧਾ ਤਾਂ ਘਾਟਾ। ਪਰ ਜਿਹੜਾ ਆਨੰਦ ਸ਼ਬਦ ਹੈ ਨਾ, ਇਹਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ ਹੈ। ਜੇ ਇੱਕ ਵਾਰ ਇਹ ਆ ਜੇ, ਇਹ ਚਰਖੜੀਆਂ ਤੇ ਵੀ ਖਤਮ ਨਹੀਂ ਹੁੰਦਾ, ਬੰਦ ਬੰਦ ਕਟਵਾ ਕੇ ਵੀ ਇਹ ਅੰਦਰੋਂ ਖਤਮ ਨਹੀਂ ਜੇ ਹੁੰਦਾ। ਜਿਸ ਮਿਲਿਆ ਮਨ ਹੋਏ ਆਨੰਦ, ਇਹ ਜੇ ਆਨੰਦ ਇੱਕ ਵਾਰੀ ਆ ਜੇ ਤਾਂ ਮੌਤ ਵਿੱਚੋਂ ਵੀ ਆਨੰਦ ਮਿਲਦਾ। ਕਿਹਾ ਨਾ ਬਾਬੇ ਕਬੀਰ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਇਹ ਕੌਣ ਲੋਕ ਨੇ ਜਿਹੜੇ ਕਹਿੰਦੇ ਨੇ ਮੌਤ ਸਾਡੇ ਵਾਸਤੇ ਆਨੰਦ ਬਣ ਕੇ ਆਈ ਹੈ, ਮੌਤ ਸਾਡੇ ਵਾਸਤੇ ਮਲਾਪ, ਖੁਸ਼ੀ, ਖੇੜਾ, ਵਿਗਾਸ ਬਣ ਕੇ ਆਈ ਹੈ? ਇਹ ਕਿਹੜੇ ਲੋਕ ਨੇ? ਇਹ ਉਹ ਨੇ ਜਿਨ੍ਹਾਂ ਨੇ ਪਹਿਲਾਂ ਗੁਰੂ ਕੋਲੋਂ ਆਨੰਦ ਪ੍ਰਾਪਤ ਕੀਤਾ, ਉਹਨਾਂ ਨੂੰ ਮੌਤ ਵਿੱਚੋਂ ਆਨੰਦ ਮਿਲਿਆ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਤੇ ਹੋਰ ਕੀ ਨਿਸ਼ਾਨੀ ਹੈ? ਕਹਿੰਦੇ ਮਨ ਕੀ ਦੁਬਦਾ। ਦੁਬਦਾ ਕਹਿੰਦੇ ਨੇ ਜਿਹੜਾ ਮਨ ਹੈ ਸਾਡਾ, ਇਹ ਦੋ ਪਾਸੇ ਤੇ ਹੈ। ਕਦੇ ਇਹ ਮਿੰਟ ਚ ਧਰਮੀ ਬਣ ਜਾਂਦਾ ਵੀ ਜੀ ਸਵੇਰੇ ਉੱਠ ਕੇ ਮੈਂ ਨਿਤਨੇਮ ਕਰੂੰ, ਮੈਂ ਗੁਰਦੁਆਰੇ ਜਾਊਂ, ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਕਹਿੰਦਾ ਚਲੋ ਕੋਈ ਨਾ ਹੁਣ ਕੱਲ ਨੂੰ ਚੱਲਾਂਗੇ। ਇਹ ਕੀ ਹੈ? ਦੁਬਦਾ ਨਾ ਮਨ ਚ, ਦੁਚਿੱਤਾਪਣ ਹੈ। ਇਹ ਦੋ ਪਾਸਿਆਂ ਵੱਲ ਹੈ। ਮਨ ਕੀ ਦੁਬਦਾ ਬਿਨ ਸਜਾਏ, ਦੁਬਦਾ ਖਤਮ ਹੋ ਜਾਂਦੀ ਹੈ, ਦੁਚਿੱਤਾਪਣ, ਦੋ ਪਾਸੜ ਵਾਲੇ ਜੀਵਨ ਖਤਮ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲ ਜੇ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਏ। ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਕਦੋਂ? ਜਿਹਨੂੰ ਪੂਰਾ ਗੁਰੂ ਮਿਲ ਜੇ। ਤਾਂ ਝਾਤੀ ਮਾਰੋ ਫਿਰ ਹੁਣ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੱਲ। ਪੂਰਾ ਗੁਰੂ ਮਿਲਿਆ ਨਾ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਗੁਰੂ ਨਾਨਕ ਮਹਾਰਾਜ ਦਾ ਘਰ ਮਿਲ ਗਿਆ, ਤੇ ਦੁਨੀਆਂ ਕੀ ਕਹਿੰਦੀ ਸੀ? ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੁਨੀਆਂ ਕਰਦੀ ਸੀ, ਕਿਉਂਕਿ ਆਮ ਲੋਕ ਬੋਲਣ ਲੱਗਿਆਂ ਨਹੀਂ ਵੇਖਦੇ ਕੀ ਬੋਲਣਾ ਕੀ ਨਹੀਂ ਬੋਲਣਾ। ਤੇ ਫਿਰ ਬਾਬੇ ਸੱਤੇ ਬਲਵੰਡ ਨੇ ਬਚਨ ਕਹੇ, ਐ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿੱਥੇ ਭਾਈ ਗੁਰਦਾਸ ਨੇ ਕਿਹਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇੱਕ ਬੇਨਤੀ ਹੋਰ ਸੁਣਿਓ, ਜਦੋਂ ਭਾਈ ਗੁਰਦਾਸ ਗੁਰੂ ਘਰ ਦੇ ਮਹਾਨ ਵਿਦਵਾਨ ਛੇਵੇਂ ਪਾਤਸ਼ਾਹ ਦੀ ਉਸਤਤ ਲਿਖਦੇ ਹਨ ਮੀਰੀ ਪੀਰੀ ਦੇ ਮਾਲਕ ਦੀ, ਉਦੋਂ ਵੀ ਉਹ ਉਹਨਾਂ ਦਾ ਖਾਨਦਾਨ ਲਿਖਦੇ ਨੇ, ਵੰਸ਼ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ, ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ, ਚੱਲੀ ਪੀੜੀ ਸੋਢੀਆਂ। ਇਹ ਕਿਹਦੀ ਵੰਸ਼ ਹੈ? ਗੁਰੂ ਰਾਮਦਾਸ ਮਹਾਰਾਜ ਦੀ। ਤੇ ਜਦੋਂ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਲਿਖੀ, ਭਾਈ ਗੁਰਦਾਸ ਨੇ ਕੀ ਲਿਖਦੇ ਨੇ, ਬੈਠਾ ਸੋਢੀ ਪਾਤਸ਼ਾਹ। ਇਹ ਸੋਚਣ ਵਾਲੀ ਗੱਲ ਹੈ ਵੀ ਉਹਨਾਂ ਨੇ ਇਹ ਸੋਢੀ ਸ਼ਬਦ ਕਿਉਂ ਲਿਖਿਆ ਵਿੱਚ, ਬਾਰ ਬਾਰ ਲਿਖਦੇ ਨੇ ਆਪਣੀ ਰਚਨਾ ਚ। ਜਦੋਂ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਭਾਈ ਜੇਠਾ ਜੀ ਨਾਲ, ਹੁਣ ਉਹ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਚ ਹੀ ਰਹਿੰਦੇ ਨੇ, ਤੇ ਲਾਹੌਰ ਦੇ ਸਰੀਕੇ ਕਬੀਲੇ ਵਾਲੇ ਇਕੱਠੇ ਹੋ ਗਏ, ਕਹਿੰਦੇ ਵੀ ਚਲੋ ਚੱਲਦੇ ਹਾਂ, ਵੀ ਸੁਣਿਆ ਵੀ ਆਪਣਾ ਜਿਹੜਾ ਜੇਠਾ ਹੈ ਨਾ ਉਹ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਬਣਿਆ, ਦੇਖ ਕੇ ਹੋਣੇ ਉਹਦੀ ਕਿੰਨੀ ਕੁ ਸੋਭਾ, ਕਿੰਨੀ ਕੁ ਵਡਿਆਈ ਹੈ, ਬੜੀ ਜੈ ਜੈਕਾਰ ਹੋਣੀ ਹੈ। ਹੁਣ ਦੁਨਿਆਵੀ ਬੰਦਾ ਦੁਨੀਆਂ ਦਾ ਪੱਖ ਰੱਖ ਕੇ ਸੋਚਦਾ ਨਾ, ਉਹਦੇ ਸੋਚਣ ਦਾ ਨਜ਼ਰੀਆ ਵੱਖਰਾ ਹੁੰਦਾ, ਚਲੋ ਚੱਲਦੇ ਹਾਂ ਵੇਖਦੇ ਹਾਂ। ਜਦੋਂ ਪਹੁੰਚ ਗਏ ਉਹ ਕੀ ਸੋਚਦੇ ਨੇ ਵੀ ਉੱਚੇ ਆਸਣ ਤੇ ਬੈਠਾ ਹੋ ਭਾਈ ਜੇਠਾ, ਪੂਜਾ ਮਨੌਤ ਹੁੰਦੀ ਹੋ, ਮੱਥੇ ਟਿਕਦੇ ਹੋਣਗੇ, ਪਰ ਇੱਧਰ ਕੀ ਹੈ, ਗੁਰੂ ਘਰ ਦੀ ਕਾਰ ਸੇਵਾ ਚੱਲਦੀ ਹੈ ਬੌਲੀ ਸਾਹਿਬ ਦੀ, ਗੋਇੰਦਵਾਲ ਸਾਹਿਬ, ਤੇ ਉਹ ਟੋਕਰੀ ਢੋਰੇ ਨੇ, ਟੋਕਰੀ ਢੋਰੇ ਨੇ ਭਾਈ ਜੇਠਾ ਜੀ, ਤੇ ਜਿਹੜਾ ਉਹ ਰੇਤ ਹੈ ਉਹ ਕੱਪੜਿਆਂ ਤੇ ਪਿਆ ਹੋਇਆ। ਤਾਂ ਉਹ ਵਕਤ ਆਏ ਸੀ ਸੋਢੀ ਲਾਹੌਰ ਤੋਂ ਚੱਲ ਕੇ, ਉਹਨਾਂ ਦੇ ਖਾਨਦਾਨ ਵਾਲੇ ਸਰੀਕੇ ਕਬੀਲੇ ਵਾਲੇ ਕੀ ਕਿਹਾ ਸੀ, ਜੇਠਿਆ ਤੂੰ ਸਾਨੂੰ ਨੀਵਾਂ ਕਰਤਾ, ਆ ਕਿਹਾ ਸੀ ਤੂੰ ਸਾਨੂੰ ਨੀਵਾਂ ਕਰਤਾ ਸੋਢੀਆਂ ਨੂੰ, ਜਿਹੜੇ ਘਰ ਦਾ ਤੂੰ ਜਵਾਈ ਹੈ ਨਾ ਉੱਥੇ ਤੂੰ ਟੋਕਰੀਆਂ ਢੋ ਰਿਹਾ ਹੈ। ਭਾਈ ਗੁਰਦਾਸ ਕਹਿੰਦੇ ਉਹ ਦੁਨੀਆਂ ਵਾਲਿਓ, ਗੁਰੂ ਰਾਮਦਾਸ ਮਹਾਰਾਜ ਨੇ ਤੁਹਾਨੂੰ ਨੀਵਾਂ ਨਹੀਂ ਕੀਤਾ, ਇਹਨੇ ਤੁਹਾਨੂੰ ਬਹੁਤ ਉੱਚਾ ਕਰਤਾ, ਇਹਨੇ ਤੁਹਾਡੀ ਵਡਿਆਈ ਆਕਾਸ਼ ਨੂੰ ਲਾਤੀ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ, ਅੰਮ੍ਰਿਤ ਸਰੋਵਰ ਦੀ ਗੱਲ ਹੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਕਿਹੜੀ ਜੋਤ ਹੈ ਇਹ? ਇੱਥੇ ਬਾਹਰੀ ਜੋਤ ਦੀ ਗੱਲ ਨਹੀਂ ਵੀ ਰੂੰ ਵੱਟ ਲਈ ਤੇ ਉਹਨੂੰ ਚਿਣਗ ਲਾਤੀ, ਉਹ ਜੋਤ ਨਹੀਂ ਹੈ, ਇਹ ਜੋਤ ਹੈ ਅੰਦਰਲੀ, ਇਹ ਜੋਤ ਹੈ ਗਿਆਨ ਦੀ, ਇਹ ਜੋਤ ਹੈ ਰੱਬੀ ਬਖਸ਼ਿਸ਼ ਦੀ, ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲੈ ਕੇ ਆਏ ਸੀ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਉਹ ਜੋਤ ਜਗਦੀ ਹੈ ਗਿਆਨ ਦੀ, ਸ਼ਬਦ ਦੀ, ਬਖਸ਼ਿਸ਼ ਦੀ, ਤਾਂ ਫਿਰ ਉਹ ਜੋਤ ਤੋਂ ਪਤਾ ਨਹੀਂ ਕਿੰਨੇ ਕੁ ਜੀਵਨ ਅੱਗੇ, ਕਿੰਨੇ ਕੁ ਹਿਰਦੇ ਹੋਰ ਜਾਗ ਰਹੇ ਨੇ। ਜਿਵੇਂ ਦੀਵੇ ਤੋਂ ਦੀਵਾ ਬਲਦਾ ਨਾ, ਜੋਤ ਤੋਂ ਅੱਗੇ ਜੋਤ ਬਲਦੀ ਹੈ, ਦੀਵੇ ਤੋਂ ਦੀਵਾ ਬਲਦਾ, ਇਸੇ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਪਤਾ ਨਹੀਂ ਕਿੰਨਿਆਂ ਕੁ ਦੀ ਜੋਤ ਜਗਾ ਰਹੇ ਨੇ। ਇੱਕੋ ਇੱਕ ਅਸਥਾਨ ਹੈ ਗੁਰੂ ਰਾਮਦਾਸ ਮਹਾਰਾਜ ਨੇ ਨਗਰ ਵਸਾਇਆ ਸੀ, ਤੇ ਅੱਜ ਆਪਾਂ ਕੀ ਕਹਿੰਦੇ ਅਰਦਾਸ ਵਿੱਚ, ਦੇਖੋ ਦੇਸਾਂ ਵਿਦੇਸਾਂ ਵਿੱਚ ਅਨੇਕਾਂ ਸਿੱਖ ਬੈਠੇ ਆ ਨਾ, ਅੱਜ ਤੱਕ ਕਿਸੇ ਨੇ ਆਪਣੇ ਘਰ ਦੀ ਅਰਦਾਸ ਕੀਤੀ ਹੈ, ਨਗਰ ਦੀ ਜਾਂ ਕਸਬੇ ਦੀ ਕੀਤੀ ਹੋਵੇ ਕਿ ਮੈਨੂੰ ਮੇਰੇ ਪਿੰਡ ਪਹੁੰਚਾ ਦੇ, ਮੈਨੂੰ ਮੇਰੇ ਘਰ ਪਹੁੰਚਾ ਦੇ? ਨਹੀਂ ਨਹੀਂ, ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ ਹੋਇਆ ਉਹ ਅਸਥਾਨ, ਉਹਦੀ ਅਰਦਾਸ ਹਰ ਰੋਜ਼ ਹੁੰਦੀ ਹੈ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਇੱਥੇ ਬੈਠਾ ਸਿੱਖ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਲੋਚਦਾ। ਅੱਜ ਵੀ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋਤ ਜਗਾ ਰਹੇ ਨੇ, ਤੇ ਜਿਹਨਾਂ ਦੀ ਜੋਤ ਜਗ ਗਈ, ਜੀਵਨ ਪ੍ਰਚੰਡ ਹੋ ਗਿਆ, ਸ਼ਰਧਾ ਭਾਵਨਾ ਨਿਰਮਾਣਤਾ ਜਿਨ੍ਹਾਂ ਦੇ ਜੀਵਨ ਵਿੱਚ ਆ ਗਈ, ਜਿਨ੍ਹਾਂ ਨੇ ਜੀਵਨ ਕਮਾ ਲਿਆ, ਉਹ ਸਨਮੁਖ ਹੋ ਗਏ। ਕਹਿੰਦੇ ਇੱਕ ਵਾਰੀ ਨਾ ਇੱਕ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ, ਕਹਿੰਦਾ ਜਾ ਦੀਵਾਲੀ ਦਾ ਦਿਨ ਹੈ ਵੀ ਦੀਵੇ ਜਗਾ ਦੇ, ਕਹਿੰਦਾ ਜੀ ਸਤ ਵਚਨ, ਉਹਨੇ ਚੰਗੇ ਚੱਕੇ ਮਿੱਟੀ ਦੇ ਬਣੇ ਦੀਵੇ ਤੇ ਵਿੱਚ ਤੇਲ ਪਾ ਕੇ ਬੱਤੀਆਂ ਪਾ ਕੇ ਜਦੋਂ ਜਗਾਉਣ ਲੱਗਿਆ ਨਾ, ਕੁਝ ਦੀਵੇ ਟੁੱਟ ਗਏ ਤਾਂ ਮਾਲਕ ਨਾਰਾਜ਼ ਹੋਇਆ, ਉਹਨੇ ਵੱਟ ਕੇ ਚਪੇੜ ਮਾਰੀ ਆਪਣੇ ਨੌਕਰ ਨੇ। ਨੌਕਰ ਸੋਚਦਾ ਕਹਿੰਦਾ ਦੀਵਾਲੀ ਦਾ ਦਿਨ ਸੀ, ਉਹ ਮਾਲਕ ਨੇ ਖੁਸ਼ ਤਾਂ ਕੀ ਹੋਣਾ, ਮੈਨੂੰ ਕੋਈ ਖਾਣ ਵਾਸਤੇ ਮਿੱਠਾ ਦਾ ਕੀ ਦੇਣਾ, ਇਹਨੇ ਕੋਈ ਗਿਫਟ ਦਾ ਮੈਨੂੰ ਕੀ ਦੇਣਾ, ਇਹਨੇ ਤਾਂ ਮੇਰੇ ਚਪੇੜ ਮਾਰਤੀ, ਉਹ ਵੀ ਬੜਾ ਨਮੋਸ਼ਾ ਜਿਹਾ ਹੋਵੇ। ਤੇ ਹੁਣ ਕੀ ਹੋਇਆ, ਦੂਸਰੀ ਸਵੇਰ ਜਿਹੜੇ ਦੀਵੇ ਨਾ ਘਰ ਦੇ ਬਨੇਰੇ ਤੇ ਰੱਖੇ ਹੋਏ ਸੀ, ਕਾਂ ਆਏ, ਉਹਨਾਂ ਨੇ ਵਿੱਚੋਂ ਤੇਲ ਭਰੀਆਂ ਬੱਤੀਆਂ ਬਾਹਰ ਕੱਢ ਤੀਆਂ ਤੇ ਦੀਵੇ ਸਿੱਟ ਕੇ ਤੋੜਤੇ। ਉਹ ਫੇਰ ਭੱਜਿਆ ਭੱਜਿਆ ਗਿਆ, ਕਹਿੰਦਾ ਮਾਲਕ ਜੀ ਬਾਹਰ ਆਓ। ਕਿਉਂ? ਕਹਿੰਦਾ ਕੱਲ ਮੇਤੋਂ ਦੀਵੇ ਟੁੱਟੇ ਸੀ, ਤੁਸੀਂ ਚਪੇੜ ਮਾਰੀ ਸੀ, ਅੱਜ ਉਹ ਦੀਵੇ ਕਾਵਾਂ ਨੇ ਤੋੜੇ ਨੇ, ਦੱਸੋ ਉਹਦਾ ਕੀ ਕਰੋਗੇ, ਉਹ ਕਾਵਾਂ ਦਾ ਕੀ ਕਰੋਗੇ ਹੁਣ, ਉਹਨਾਂ ਨੇ ਵੀ ਤੋੜੇ ਨੇ। ਮਾਲਕ ਬੋਲਿਆ ਕਹਿੰਦਾ ਅੱਜ ਭੁੱਲ ਫੇਰ ਕਰ ਰਹੇ ਹੈ, ਕੱਲ ਵੀ ਭੁੱਲ ਕੀਤੀ ਸੀ, ਅੱਜ ਵੀ ਕਰਦਾ। ਕਿਉਂ? ਕੱਲ ਜਿਹੜੇ ਦੀਵੇ ਟੁੱਟੇ ਸੀ ਉਹ ਬਿਨਾਂ ਜਗੇ ਤੋਂ ਟੁੱਟੇ ਸੀ, ਦੁੱਖ ਤਾਂ ਆ ਸੀ, ਜਿਹੜੇ ਅੱਜ ਦੀਵੇ ਟੁੱਟੇ ਨੇ ਇਹ ਜਾਗ ਕੇ ਟੁੱਟੇ ਨੇ, ਇਹਨਾਂ ਦਾ ਕੋਈ ਦੁੱਖ ਨਹੀਂ। ਪਿਆਰਿਓ, ਸੰਸਾਰ ਚ ਆਇਆ ਮਨੁੱਖਾ ਜਨਮ ਲੈ ਕੇ, ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਮਿਲਿਆ, ਇੱਥੋਂ ਜਾਗ ਕੇ ਜਾਈਏ। ਗੁਰੂ ਜਗਾ ਰਿਹਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹਦਾ ਜੋਤਾਂ ਜਗਾ ਰਿਹਾ, ਉਹਦਾ ਪ੍ਰਚੰਡ ਕਰ ਰਿਹਾ, ਜੀਵਨ ਜੀਵਨ ਨੂੰ ਉਜਲਾ ਕਰ ਰਿਹਾ। ਆਪਣੇ ਜੀਵਨ ਨੂੰ ਗੁਰੂ ਦੇ ਨਾਲ ਲੱਗ ਕੇ ਜਗਾ ਲਈਏ, ਇਹਨੂੰ ਰੁਸ਼ਨਾ ਲਈਏ, ਇਹਦੇ ਵਿੱਚ ਸ਼ੁਭ ਗੁਣ ਪੈਦਾ ਕਰ ਲਈਏ, ਕਿਤੇ ਬਿਨਾਂ ਜਗਿਆ ਹੀ ਨਾ ਟੁੱਟ ਜਾਈਏ। ਦੁੱਖ ਤਾਂ ਇਹ ਗੱਲ ਦਾ ਨਾ, ਰਹੋ ਵਿਚਾਰ। ਹੁਣ ਬਾਬਾ ਸੱਤਾ ਬਲਵੰਡ, ਜਿੱਥੇ ਭਾਈ ਗੁਰਦਾਸ ਨੇ ਉਸਤਤ ਵਿੱਚ ਸ਼ਬਦ ਲਿਖੇ, ਉੱਥੇ ਬਾਬਾ ਸੱਤਾ ਬਲਵੰਡ ਉਹ ਵੀ ਆਪਣੀ ਵਾਰ ਵਿੱਚ ਪੌੜੀ ਕਹਿੰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ। ਤੇ ਕਰਾਮਾਤਾਂ ਕਰਨ ਵਾਲੇ ਅੱਜ ਬਹੁਤ ਨੇ ਸੰਸਾਰ ਵਿੱਚ। ਕੋਈ ਆਪਣੇ ਬੈਗ ਵਿੱਚੋਂ ਸਿੱਕੇ ਕੱਢ ਦਿੰਦਾ, ਕਹਿੰਦੇ ਜੀ ਕਰਾਮਾਤ ਹੋ ਗਈ, ਦੇਖੋ ਇਹ ਜਾਦੂ ਕਰਦਾ ਜੀ, ਇਹ ਤਮਾਸ਼ਾ ਕਰਦਾ। ਇਸ ਤਰ੍ਹਾਂ ਦੀਆਂ ਕਰਾਮਾਤਾਂ ਤਾਂ ਬਹੁਤ ਨੇ ਨਾ, ਪਰ ਅਸਲੀ ਕਰਾਮਾਤ ਹੋਈ ਹੈ ਭਾਈ ਜੇਠੇ ਦੇ ਜੀਵਨ ਵਿੱਚ, ਉਹ ਅਸਲੀ ਕਰਾਮਾਤ ਹੈ। ਜਿਹੜਾ ਜਾਦੂਗਰ ਹੈ, ਤਮਾਸ਼ਾ ਕਰਨ ਵਾਲਾ, ਕਰਾਮਾਤ ਕਰਨ ਵਾਲਾ, ਪਹਿਲਾਂ ਤਾਂ ਪੜ੍ਹਦਾ ਨਹੀਂ ਆਪਣੇ ਝੋਲੇ ਵਿੱਚੋਂ ਕੀ ਕੱਢੀ ਜਾਂਦਾ, ਜਦੋਂ ਤਮਾਸ਼ਾ ਖਤਮ ਹੋ ਜੇ ਫਿਰ ਉਹ ਮੰਗਦਾ ਫਿਰਦਾ, ਕਹਿੰਦਾ ਮੈਨੂੰ ਧੇਲਾ ਧੇਲਾ ਇਕੱਠਾ ਕਰਦਾ। ਉਹਨੂੰ ਤਮਾਸ਼ਾ ਵੇਖਣ ਵਾਲੇ ਪੁੱਛਦੇ ਨੇ, ਕਹਿੰਦੇ ਵੀ ਤੂੰ ਤਾਂ ਹੁਣ ਕਿੰਨਾ ਕੁਝ ਕੱਢਦਾ ਸੀ ਬੈਗ ਚੋਂ, ਝੋਲੇ ਚੋਂ ਆਪਣੇ, ਉਹ ਤੂੰ ਮੰਗਦਾ ਕਿਉਂ ਆ? ਉਹ ਕਹਿੰਦਾ ਉਹ ਤਾਂ ਤਮਾਸ਼ਾ ਸੀ, ਜੇ ਉਹ ਅਸਲੀ ਹੁੰਦਾ ਤਾਂ ਮੈਨੂੰ ਮੰਗਣ ਦੀ ਕੀ ਲੋੜ ਸੀ, ਉਹ ਤਾਂ ਮੇਰੇ ਹੱਥ ਦੀ ਸਫਾਈ ਹੈ। ਪਰ ਇੱਧਰ ਭਾਈ ਜੇਠੇ ਦਾ ਜੀਵਨ ਵੇਖੋ, ਇਹ ਹੈ ਅਸਲੀ ਕਰਾਮਾਤ। ਦੁਨੀਆ ਕੀ ਕਹਿੰਦੀ ਸੀ, ਇਹ ਜੇਠਾ ਹੈ ਅਨਾਥ ਹੈ ਅਨਾਥ, ਇਹਦਾ ਕੀ ਬਣੂ, ਇਹਦੀ ਵਿਦਿਆ ਦਾ ਕੀ ਬਣੂ, ਇਹਨੂੰ ਕਿਸੇ ਨੇ ਪੜ੍ਹਾਉਣਾ ਨਹੀਂ ਹੋਣਾ, ਇਹਦੀ ਨਾਨੀ ਲੈ ਗਈ ਵਸਰ ਕੇ। ਪਰ ਵੇਖੋ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਟੋਟਲ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੀ 30 ਰਾਗਾਂ ਵਿੱਚ ਬਾਣੀ ਹੈ ਗੁਰੂ ਰਾਮਦਾਸ ਮਹਾਰਾਜ, ਔਰ ਸਭ ਤੋਂ ਲੰਮੀਆਂ ਪੰਗਤੀਆਂ ਉਹ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਦੇ ਵਿੱਚ ਨੇ। ਯੂਨੀਵਰਸਿਟੀਆਂ ਵਿੱਚ ਜਾਓ ਅੱਜ, ਉਹਨਾਂ ਦੇ ਜੀਵਨ ਤੇ, ਉਹਨਾਂ ਦੀ ਬਾਣੀ ਤੇ ਪਤਾ ਨਹੀਂ ਕਿੰਨੀਆਂ ਕਿੰਨੀਆਂ PhDਆਂ ਹੋ ਗਈਆਂ। ਕਿਰਪਾ ਹੈ ਨਾ, ਦੁਨੀਆ ਕਹਿੰਦੀ ਸੀ ਇਹਦੇ ਵਿਆਹ ਦਾ ਕੀ ਬਣੂ, ਪਰ ਅੱਜ ਸਿੱਖ ਦਾ ਬੱਚਾ ਹੋਵੇ ਭਾਵੇਂ ਬੱਚੀ ਹੋਵੇ, ਉਤਨੀ ਦੇਰ ਤੱਕ ਉਹ ਵਿਆਹ ਪੂਰਾ ਨਹੀਂ ਹੁੰਦਾ, ਭਾਵੇਂ ਉਹ ਕਰੋੜਾਂ ਰੁਪਈਆ ਖਰਚ ਕਰ ਦੇਵੇ, ਜਿਤਨੀ ਦੇਰ ਤੱਕ ਗੁਰੂ ਰਾਮਦਾਸ ਮਹਾਰਾਜ ਦਾ ਆਸਰਾ ਨਹੀਂ ਲੈਂਦਾ। ਚਾਰ ਲਾਵਾਂ ਦਾ ਪਾਠ ਹੋਏਗਾ, ਚਾਰ ਲਾਵਾਂ ਦਾ ਕੀਰਤਨ ਹੋਏਗਾ, ਫਿਰ ਆਨੰਦ ਕਾਰਜਾਂ ਦੀ ਰਸਮ ਪੂਰੀ ਹੋਏਗੀ। ਉਹ ਅੱਜ ਦੁਨੀਆਂ ਦੇ ਵਿਆਹ ਕਰਾ ਰਹੇ ਨੇ, ਜਿਨ੍ਹਾਂ ਲਈ ਕਿਹਾ ਜਾਂਦਾ ਸੀ ਵੀ ਇਹਦੇ ਵਿਆਹ ਦਾ ਕੀ ਬਣੂ। ਫਿਰ ਦੁਨੀਆਂ ਕਹਿੰਦੀ ਸੀ ਇਹ ਭੁੱਖਾ ਮਰੂ, ਇਹਦੇ ਘਰ ਵਿੱਚ ਕੋਈ ਨਹੀਂ। ਅੱਜ ਉਹ ਗੁਰੂ ਦੇ ਦਰ ਤੇ 24 ਘੰਟੇ ਲੰਗਰ ਚੱਲਦਾ, 24 ਘੰਟੇ। ਅੰਮ੍ਰਿਤਸਰ ਸਾਹਿਬ ਵਿੱਚ ਕੋਈ ਮੰਗਦਾ, ਕੋਈ ਭਿਖਾਰੀ ਭੁੱਖਾ ਨਹੀਂ ਸੌਂਦਾ। ਇਹ ਹੈ ਅਸਲੀ ਕਰਾਮਾਤ। ਫਿਰ ਕਹਿੰਦੇ ਸੀ ਇਹਦੇ ਕੱਪੜੇ ਲੀੜੇ ਦਾ ਕੀ ਬਣੋ। ਅੱਜ ਸ੍ਰੀ ਹਰਿਮੰਦਰ ਸਾਹਿਬ ਹਰ ਰੋਜ਼ ਨਵਾਂ ਰਮਾਲਾ ਸਾਹਿਬ ਲੱਗਦਾ, ਚੰਦੋਆ ਸਾਹਿਬ ਰਮਾਲਾ ਸਾਹਿਬ। ਤੇ ਦਾਸ ਦੇ ਸੁਣਨ ਵਿੱਚ ਆਇਆ ਹੈ ਉਹ ਸਮੁੱਚੇ ਦੀ ਜਿਹੜੀ ਸੇਵਾ ਹੈ ਨਾ ਉਹ 2.5 ਲੱਖ ਰੁਪਏ ਦੇ ਕਰੀਬ ਵਿੱਚ ਤਿਆਰ ਹੁੰਦੀ ਹੈ, 2.5 ਲੱਖ ਕਰੀਬ ਹਰ ਰੋਜ਼ ਨਿੱਤ ਨਵਾਂ ਲੱਗਦਾ ਉੱਥੇ। ਦੁਨੀਆ ਕਹਿੰਦੀ ਸੀ ਵੀ ਇਹਦੇ ਕੱਪੜੇ ਲੀੜੇ ਦਾ ਕੀ ਬਣੇਗਾ। ਫਿਰ ਬਾਸਰ ਕੇ ਨਗਰ ਜਦੋਂ ਭਾਈ ਜੇਠਾ ਖੇਡਣ ਵਾਸਤੇ ਜਾਂਦਾ ਨਾ, ਮਾਮਾ ਆਪਣੇ ਬੱਚਿਆਂ ਦੀਆਂ ਬਾਹਾਂ ਪੜ ਕੇ ਅੰਦਰ ਨੂੰ ਧੂ ਕੇ ਲਿਆਉਂਦੀਆਂ, ਇਹਦੇ ਨਾਲ ਨਾ ਖੇਡਿਓ, ਕਿਉਂ? ਬੱਚਾ ਮਨਹੂਸ ਹੈ। ਜਦੋਂ ਦਾ ਸੰਸਾਰ ਚ ਆਇਆ ਘਰ ਵਿੱਚ ਬੜੀਆਂ ਮੌਤਾਂ ਹੋ ਗਈਆਂ, ਪਰ ਅੱਜ ਗਰਮੀ ਹੋਵੇ ਸਰਦੀ ਹੋਵੇ ਜਾ ਕੇ ਦੇਖੋ ਗੁਰੂ ਦੇ ਦਰ ਤੇ ਭਾਵਨਾ ਵਾਲੇ ਸਿੱਖ 3-3 ਘੰਟੇ 4-4 ਘੰਟੇ ਕਤਾਰ ਵਿੱਚ ਲੱਗ ਕੇ ਦਰਸ਼ਨਾਂ ਦੀ ਉਡੀਕ ਕਰਦੇ ਨੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰ ਦੇ ਦਰਸ਼ਨ ਨਸੀਬ ਹੋ ਜਾਣ। ਇਹ ਹੈ ਅਸਲੀ ਕਰਾਮਾਤ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਤੇ ਕਿਸੇ ਵੀ ਸਤ ਪੁਰਸ਼ ਦਾ ਜੀਵਨ ਤੁਸੀਂ ਵਾਚਣਾ ਹੋਵੇ ਨਾ, ਕਸੌਟੀ ਤੇ ਰੱਖਣਾ ਹੋਵੇ, ਉਹਦੇ 4 ਪੈਰਾਮੀਟਰ ਨੇ। ਨੰਬਰ 1 ਉਹਦਾ ਪਰਿਵਾਰਕ ਜੀਵਨ ਕੀ ਹੈ, ਨੰਬਰ 2 ਉਹਦਾ ਵਿਵਹਾਰ ਕਿਹੋ ਜਿਹਾ ਵਿਵਹਾਰਕ ਜੀਵਨ, ਨੰਬਰ 3 ਉਹਦਾ ਸਮਾਜਿਕ ਜੀਵਨ ਕਿਹੋ ਜਿਹਾ, ਨੰਬਰ 4 ਉਹਦਾ ਧਾਰਮਿਕ ਜੀਵਨ ਕਿਹੋ ਜਿਹਾ। ਹੁਣ ਜੇ ਇਹ ਚਾਰੇ ਕਸੌਟੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਤੇ ਲਾ ਕੇ ਵੇਖੀਏ, ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਪਰਿਵਾਰਕ ਜੀਵਨ ਹੈ, ਆਮ ਕਰਕੇ ਨਾ ਕਈ ਇਨਸਾਨ ਆਪਣੇ ਪਰਿਵਾਰ ਲਈ ਤਾਂ ਠੀਕ ਹੁੰਦੇ ਨੇ ਵੀ ਜਦੋਂ ਆਪਣੇ ਪੁੱਤ ਨੂੰ ਧੀ ਨੂੰ ਬੁਲਾਉਣਾ ਹੋਵੇ ਬੜੇ ਮਿੱਠੇ ਵਚਨ ਬੋਲਦੇ ਨੇ, ਪੁੱਤ ਆ ਜਾ ਜਾਂ ਪੁੱਤਰੀ ਆ ਜਾ, ਪਰ ਜਦੋਂ ਦੂਜੇ ਦੇ ਬੱਚਿਆਂ ਨਾਲ ਬੋਲਣਾ ਹੋਵੇ ਉੱਥੇ ਸ਼ਬਦ ਨਹੀਂ ਹੁੰਦੇ। ਆਪਣੇ ਪਰਿਵਾਰ ਲਈ ਤਾਂ ਠੀਕ ਹੈ ਪਰ ਉਹਦਾ ਵਿਵਹਾਰਕ ਜੀਵਨ ਠੀਕ ਨਹੀਂ। ਆਪਣੇ ਪਰਿਵਾਰ ਲਈ ਤਾਂ ਭਲਾ ਲੋਚਦਾ ਹੈ ਪਰ ਜਦੋਂ ਵਿਵਹਾਰ ਕਰਦਾ ਕਿਸੇ ਨਾਲ ਬੇਈਮਾਨੀ ਕਰਦਾ, ਕਿਸੇ ਨਾਲ ਠੱਗੀ ਮਾਰਦਾ, ਧੋਖਾ ਕਰਦਾ, ਬੜਾ ਕੁਝ ਕਰ ਰਿਹਾ। ਹੁਣ ਜਿਨ੍ਹਾਂ ਦਾ ਵਿਵਹਾਰਕ ਜੀਵਨ ਵੀ ਠੀਕ ਹੋਵੇ ਉਹਨਾਂ ਦੀ ਸਮਾਜ ਨਾਲ ਨਹੀਂ ਬਣਦੀ। ਉਹ ਕਹਿੰਦੇ ਜੀ ਅਸੀਂ ਕਿਸੇ ਤੋਂ ਕੀ ਲੈਣਾ, ਅਸੀਂ ਕਿਸੇ ਤੋਂ ਕੀ ਲੈਣਾ, ਸਮਾਜਿਕ ਜੀਵਨ ਨਹੀਂ ਠੀਕ ਹੈ। ਜਿਹਦਾ ਪਰਿਵਾਰਕ ਜੀਵਨ ਵੀ ਠੀਕ ਹੋਵੇ, ਵਿਵਹਾਰਕ ਵੀ ਠੀਕ ਹੋਵੇ, ਸਮਾਜਿਕ ਵੀ ਠੀਕ ਹੋਵੇ, ਉਹ ਕਹਿੰਦਾ ਸੱਚ ਬੋਲੋ, ਨਾਮ ਜਪਣ ਦਾ ਕੀ ਫਾਇਦਾ, ਧਾਰਮਿਕ ਜੀਵਨ ਗਿਆ, ਸੇਵਾ ਕਰਨ ਦਾ ਕੀ ਫਾਇਦਾ, ਸੰਗਤ ਕਰਨ ਦਾ ਕੀ ਫਾਇਦਾ। ਹੁਣ ਇਹ ਚਾਰੇ ਕਸੌਟੀਆਂ ਵਿੱਚ ਕੋਈ ਪੂਰਾ ਹੋਵੇ ਵੀ ਉਹਦਾ ਪਰਿਵਾਰਕ ਜੀਵਨ ਵੀ ਸਹੀ ਹੋਵੇ, ਵਿਵਹਾਰਕ ਵੀ ਸਹੀ ਹੋਵੇ, ਸਮਾਜਿਕ ਵੀ ਸਹੀ ਹੋਵੇ ਤੇ ਧਾਰਮਿਕ ਵੀ ਸਹੀ ਹੋਵੇ। ਹੁਣ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਰਿਵਾਰ ਵੇਖੀਏ ਨਾ, ਸਤਿਗੁਰ ਦੇ ਘਰ ਵਿੱਚ 3 ਸਾਹਿਬਜ਼ਾਦੇ ਨੇ, 3 ਪੁੱਤਰ ਸੀ, ਬਾਬਾ ਪਿਰਥੀ ਚੰਦ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਬਾਬਾ ਮਹਾਂਦੇਵ। ਹੁਣ ਜੇ ਵੱਡਾ ਪੁੱਤਰ ਗੁਰੂ ਨਾਲ ਝਗੜਾ ਕਰਦਾ ਹੈ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ, ਉਹ ਬਚਨ ਆ ਗਏ ਬਾਣੀ ਚ, ਕੀ ਕਿਹਾ, ਕਹਿੰਦੇ ਕਾਹੇ ਪੂਤ ਝਗੜਤ ਹਉ ਸੰਗ ਬਾਪ। ਪੁੱਤਰਾ ਕਿਉਂ ਝਗੜਾ ਕਰਦਾ ਤੂੰ ਮੇਰੇ ਨਾਲ, ਕਿੰਨੇ ਪਿਆਰ ਦੇ ਵਚਨ ਨੇ, ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਣਕੇ ਜਣੇ ਵਡੀਰੇ ਤੁਮ ਹੋ, ਤਿੰਨ ਸੰਗ ਝਗੜਤ ਪਾਪ। ਉਹ ਜਿਨ੍ਹਾਂ ਦੇ ਘਰ ਵਿੱਚ ਤੂੰ ਪੈਦਾ ਹੋਇਆ ਉਹਨਾਂ ਨਾਲ ਝਗੜਾ ਕਰਨਾ ਇਹ ਪਾਪ ਕਮਾਉਣਾ ਹੁੰਦਾ। ਸੇਧ ਹੈ ਨਾ ਸਾਡੇ ਵਾਸਤੇ ਵੀ ਮਾਤਾ ਪਿਤਾ ਨਾਲ ਝਗੜਾ ਕਰਨਾ ਇਹ ਪਾਪ ਦੇ ਬਰਾਬਰ ਹੈ। ਜਿਣਕੇ ਜਣੇ ਵਡੀਰੇ ਤੁਮ ਹੋ, ਜਿਨ੍ਹਾਂ ਦੇ ਘਰ ਦੇ ਵਿੱਚ ਤੂੰ ਜਨਮ ਲਿਆ ਵੱਡਾ ਹੋਇਆ, ਤਿੰਨ ਸੰਗ ਝਗੜਤ ਪਾਪ, ਇਹ ਪਾਪ ਹੈ, ਪਾਪ ਨਾ ਕਰਿਆ ਕਰ। ਪਿਰਥੀ ਚੰਦ ਨੇ ਕਿੰਨਾ ਕੁਝ ਕੀਤਾ ਪਰ ਗੁਰੂ ਪਾਤਸ਼ਾਹ ਹਲੀਮੀ ਨਾਲ ਪੇਸ਼ ਆਏ, ਉਹਨਾਂ ਨੇ ਵੇਖ ਲਿਆ। ਫਿਰ ਗੁਰੂ ਅਰਜਨ ਮਹਾਰਾਜ ਉਹਨਾਂ ਵਿੱਚ ਯੋਗਤਾ ਵੇਖੀ, ਜਦੋਂ ਲਾਹੌਰ ਤੋਂ ਨਾ ਬਾਬਾ ਸਿਹਾਰੀ ਮੱਲ ਆਇਆ ਸੀ, ਸਤਿਗੁਰਾਂ ਦੇ ਸਰੀਕੇ ਵਿੱਚੋਂ ਭਰਾ ਲੱਗਦਾ ਸੀ, ਉਹ ਆ ਕੇ ਕਹਿਣ ਲੱਗਿਆ ਪਾਤਸ਼ਾਹ ਵੀ ਮੇਰੇ ਪੁੱਤਰ ਦੀ ਸ਼ਾਦੀ ਹੈ, ਕਿਰਪਾ ਕਰੋ ਵੀ ਤੁਸੀਂ ਆਪ ਆਓ। ਪਾਤਸ਼ਾਹ ਕਹਿਣ ਲੱਗੇ ਜੇ ਮੈਂ ਆਇਆ ਤਾਂ ਬੜੀਆਂ ਸੰਗਤਾਂ ਇਕੱਠੀਆਂ ਹੋ ਜਾਣਗੀਆਂ, ਤੇਰੇ ਲਈ ਪ੍ਰਬੰਧ ਕਰਨਾ ਬਹੁਤ ਔਖਾ ਹੋ, ਇਸ ਲਈ ਮੈਂ ਆਪਣੇ ਪੁੱਤਰ ਨੂੰ ਭੇਜਦਾ। ਬਾਬੇ ਪਿਰਥੀ ਚੰਦ ਨੂੰ ਬੁਲਾਇਆ, ਪਿਰਥੀ ਚੰਦ ਤੂੰ ਜਾ ਮੇਰੇ ਵੱਲੋਂ ਤੂੰ ਜਾ ਵਿਆਹ ਵਿਚ। ਹੁਣ ਉਹਦੇ ਮਨ ਵਿਚ ਕੀ ਸੀ, ਜੇ ਮੈਂ ਚਲਾ ਗਿਆ ਨਾ ਪਿੱਛੋਂ ਕਿਤੇ ਗੁਰਤਾ ਗੱਦੀ ਨਾ ਮਿਲ ਜੇ। ਗੁਰੂ ਅਰਜਨ ਮਹਾਰਾਜ ਕਹਿਣ ਲੱਗਿਆ, ਪਾਤਸ਼ਾਹ ਵੀ ਦੇਖੋ ਮੈਂ ਗੁਰੂ ਘਰ ਦਾ ਕਿੰਨਾ ਕੰਮ ਸਾਂਭਦਾ, ਆਈਆਂ ਸੰਗਤਾਂ ਦਾ ਪ੍ਰਬੰਧ ਮੇਰੇ ਕੋਲ ਹੈ, ਉਹਨਾਂ ਦੀ ਰਹਿਸ਼ ਦਾ ਪ੍ਰਬੰਧ, ਉਹਨਾਂ ਦੇ ਕੱਪੜੇ ਆਦਿ ਸਾਂਭਣੇ, ਉਹਨਾਂ ਦਾ ਹਰ ਪੱਖ ਤੋਂ ਧਿਆਨ ਰੱਖਣਾ, ਫਿਰ ਖਜ਼ਾਨਿਆਂ ਦਾ ਧਿਆਨ ਰੱਖਣਾ, ਇਹ ਸਾਰਾ ਕੰਮ ਮੇਰੇ ਜਿਵੇਂ ਆ ਨਾ, ਫਿਰ ਪਿੱਛੋਂ ਕੀ ਬਣੂ, ਮੇਰੇ ਬਿਨਾਂ ਤਾਂ ਸਰਨਾ ਨਹੀਂ। ਜਵਾਬ ਦੇ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਨੇ ਨਾ ਇਸ਼ਾਰਾ ਕੀਤਾ, ਕਿਹਦੇ ਵੱਲ, ਗੁਰੂ ਅਰਜਨ ਮਹਾਰਾਜ ਵੱਲ। ਕਹਿੰਦੇ ਪਾਤਸ਼ਾਹ ਸੱਤ ਵਚ, ਨਾਲੇ ਕਹਿਤਾ ਸੀ ਵੀ ਜਿੰਨੀ ਦੇਰ ਤੱਕ ਬੁਲਾਵਾਂ ਨਾ ਤਾਂ ਆਉਣਾ ਨਹੀਂ, ਉਦੋਂ ਹੀ ਨਿਰਣਾ ਕਰ ਲਿਆ ਸੀ। ਉਹ ਜਿਹੜਾ ਅੱਜ ਮੇਰੇ ਕਹੇ ਤੇ ਜੇਠ ਦੇ ਮਹੀਨੇ ਵਿੱਚ ਲਾਹੌਰ ਵਿਆਹ ਕਾਰਜਾਂ ਵਿੱਚ ਸ਼ਾਮਲ ਨਹੀਂ ਹੋ ਸਕਦਾ, ਇਹ ਕੱਲੂ ਤੱਥੀਆਂ ਤਵੀਆਂ ਤੇ ਵੀ ਚੌਂਕੜਾ ਲਾ ਨਹੀਂ ਸਕਦਾ ਤਿਰਥੀ ਚੰਦ। ਨਿਰਣਾ ਕਰ ਲਿਆ ਸੀ ਨਾ ਉਹ ਵਕਤ, ਫਿਰ ਗੁਰਤਾ ਗੱਦੀ ਕਿਹਨੂੰ ਮਿਲੀ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ, ਜਿੱਥੇ ਯੋਗਤਾ ਵੇਖੀ ਉਹਨੂੰ ਇਹ ਗੁਰੂ ਘਰ ਦੀ ਸੇਵਾ ਸੌਂਪ ਦਿੱਤੀ। ਹੋਰ ਸੁਣੋ ਸਤਿਗੁਰਾਂ ਦੇ ਪਰਿਵਾਰ ਦੀ ਮਹਿਮਾ, ਸਤਿਗੁਰਾਂ ਦੇ ਪਰਿਵਾਰ ਦੀ ਮਹਿਮਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਅੱਗੇ ਪੁੱਤਰ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਢਾਡੀ ਵਾਰਾਂ ਸ਼ੁਰੂ ਕਰਾਈਆਂ, ਵੀਰ ਰਸੀ। ਫਿਰ ਗੁਰੂ ਘਰ ਦੇ ਅੰਦਰ ਉਹਨਾਂ ਨੇ ਫੌਜਾਂ ਰੱਖੀਆਂ, ਸ਼ਸਤਰ ਕਲਾ ਸ਼ੁਰੂ ਹੋ ਗਈ। ਉਹਨਾਂ ਦੇ ਅੱਗੇ ਪੁੱਤਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਕਿਹਦੀ ਵੰਸ਼ ਹੈ ਜੀ ਇਹ, ਕਿਹਦਾ ਪਰਿਵਾਰ ਹੈ? ਗੁਰੂ ਰਾਮਦਾਸ ਮਹਾਰਾਜ ਦਾ, ਗੁਰੂ ਰਾਮਦਾਸ ਮਹਾਰਾਜ ਦਾ ਪਰਿਵਾਰ ਹੈ ਨਾ, ਵੰਸ਼ ਉਹੀ ਹੈ, ਖਾਨਦਾਨ ਤਾਂ ਉਹੀ ਹੈ। ਉਹ ਚਾਂਦਨੀ ਚੌਂਕ ਵਿੱਚ ਜਾ ਕੇ ਦੂਸਰੇ ਦੇ ਧਰਮ ਦੇ ਰਾਖੇ ਬਣ ਕੇ ਇਹ ਦੁਨੀਆਂ ਵਿੱਚ ਝਾਤੀ ਮਾਰ ਕੇ ਵੇਖੋ, ਉਹ ਕੋਈ ਕਿਸੇ ਨੂੰ ਪੈਸਾ ਉਧਾਰਾ ਦਿੰਦਾ, ਕੋਈ ਕੱਪੜਾ, ਕੋਈ ਕਾਰ ਗੱਡੀ ਉਧਾਰੀ ਦੇ ਦਿੰਦਾ, ਕੋਈ ਜ਼ਮੀਨ ਉਧਾਰੀ ਦੇ ਦਿੰਦਾ, ਕੋਈ ਆਪਣਾ ਘਰ ਉਧਾਰਾ ਦੇ ਦਿੰਦਾ। ਮਾਣ ਕਰਿਆ ਕਰੋ ਗੁਰਸਿੱਖੋ, ਅਸੀਂ ਆਪਣਾ ਗੁਰੂ ਦੂਜੇ ਧਰਮ ਨੂੰ ਉਧਾਰਾ ਦਿੱਤਾ ਹੋਇਆ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ। ਇਹ ਇਹਨਾਂ ਦੀ ਵੰਸ ਕਿਹੜੀ ਹੈ? ਗੁਰੂ ਰਾਮਦਾਸ ਮਹਾਰਾਜ ਵਾਲੀ। ਤੇ ਅੱਗੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਉਹਨਾਂ ਦੇ ਅੱਗੇ ਚਾਰ ਸਾਹਿਬਜ਼ਾਦੇ, ਦੋ ਸ਼ਹਾਦਤ ਦਾ ਜਾਮ ਪੀ ਗਏ ਚਮਕੌਰ ਦੀ ਗੜੀ ਵਿੱਚ, ਤੇ ਦੋ ਸ਼ਹਾਦਤ ਦਾ ਜਾਮ ਪੀ ਗਏ ਸਰੰਗ ਦੀਆਂ ਨੀਹਾਂ ਵਿੱਚ, ਤੇ ਧੰਨ ਮਾਤਾ ਗੁਜਰ ਕੌਰ ਠੰਡੇ ਬੁਰਜ ਵਿੱਚ। ਇਹਨਾਂ ਦਾ ਖਾਨਦਾਨ ਕਿਹੜਾ ਹੈ? ਗੁਰੂ ਰਾਮਦਾਸ ਮਹਾਰਾਜ ਦਾ। ਕਿੱਡਾ ਪਰਿਵਾਰਕ ਜੀਵਨ ਹੈ। ਤੇ ਜੇ ਆਪਾਂ ਸਮਾਜਿਕ ਜੀਵਨ ਦੀ ਗੱਲ ਕਰੀਏ ਨਾ, ਜਦੋਂ ਬਾਬਾ ਸਿਹਾਰੀ ਮੱਲ ਆਇਆ ਸੀ ਚੱਲ ਕੇ ਲਾਹੌਰ ਤੋਂ, ਉਹ ਕਹਿੰਦਾ ਪਾਤਸ਼ਾਹ ਵੀ ਮੈਂ ਤਾਂ ਤੇਰੇ ਦਰ ਦੇ ਅੱਗੇ ਨਿਮਾਣਾ ਹੋ ਕੇ ਆਇਆ, ਵੱਡੇ ਸੀ ਉਮਰ ਵਿੱਚ ਗੁਰੂ ਰਾਮਦਾਸ ਮਹਾਰਾਜ ਤੋਂ, ਤਾਂ ਸਤਿਗੁਰਾਂ ਨੇ ਆਪਣਾ ਆਪ ਨਹੀਂ ਜਨਾਇਆ, ਨਹੀਂ ਨਹੀਂ, ਉਹਨੂੰ ਪਿਆਰ ਦਿੱਤਾ, ਉਹਨੂੰ ਬਣਦਾ ਸਤਿਕਾਰ ਦਿੱਤਾ। ਸਮਾਜ ਵਿੱਚ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਇਹ ਪੂਰਨੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪਾਏ ਨੇ। ਤੇ ਫਿਰ ਜੇ ਧਾਰਮਿਕ ਜੀਵਨ ਦੇਖਣਾ ਹੋਵੇ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਪਾਰੋ, ਇਹ ਦਰਿਆ ਪਾਰ ਕਰਕੇ ਹਰ ਰੋਜ਼ ਗੁਰੂ ਮਹਾਰਾਜ ਦੇ ਕੋਲ ਆਇਆ ਕਰਦਾ ਸੀ। ਐਸਾ ਮਹਾਨ ਸਿੱਖ ਸੀ ਇਹ ਕਿ ਗੁਰੂ ਘਰ ਦੇ ਅੰਦਰ ਇੰਨੀ ਮਹਿਮਾ, ਇੰਨੀ ਵਡਿਆਈ ਸੀ ਇਹ ਸਿੱਖ ਦੀ। ਮਹਾਰਾਜ ਨੇ ਇਹਨੂੰ ਇੱਕ ਨਾਮ ਦਿੱਤਾ ਸੀ, ਕਿਹੜਾ? ਪਰਮਹੰਸ, ਭਾਈ ਪਾਰੋ ਪਰਮਹੰਸ, ਵੱਡਾ ਵਿਵੇਕੀ, ਮਹਾਨ ਵਿਵੇਕੀ। ਕਿਉਂਕਿ ਜਿਹੜਾ ਹੰਸ ਹੁੰਦਾ ਨਾ, ਇਹਦੀ ਚੁੰਝ ਦੇ ਵਿੱਚ ਕੁਦਰਤੀ ਇਹ ਚੀਜ਼ ਹੈ ਵੀ ਜਦੋਂ ਇਹ ਦੁੱਧ ਵਿੱਚ ਆਪਣੀ ਚੁੰਝ ਪਾ ਦੇਵੇ ਤਾਂ ਦੁੱਧ ਦੀਆਂ ਫੋਟੀਆਂ ਇੱਕ ਪਾਸੇ ਤੇ ਪਾਣੀ ਇੱਕ ਪਾਸੇ, ਇਹ ਨਖੇੜ ਦਿੰਦਾ, ਨਖੇੜ ਦਿੰਦਾ। ਆਮ ਕਰਕੇ ਜਿਹੜਾ ਹੰਸ ਹੈ ਇਹਦੀ ਖੁਰਾਕ ਮੋਤੀ ਨੇ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਪਰ ਜੇ ਇਹਨੂੰ ਮੋਤੀ ਨਾ ਮਿਲਣ ਤਾਂ ਫਿਰ ਦੁੱਧ ਦਾ ਕਟੋਰਾ ਭਰ ਕੇ ਅੱਗੇ ਰੱਖਿਆ, ਚੁੰਝ ਮਾਰਦਾ, ਫੁੱਟੀਆਂ ਖਾ ਲੈਂਦਾ ਤੇ ਪਾਣੀ ਛੱਡ ਦਿੰਦਾ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਨਾ, ਇਹ ਵੀ ਹੰਸ ਦੀ ਨਿਆਣੀ ਹੈ, ਇਹਨੂੰ ਵੀ ਨਿਰਣਾ ਦਿੱਤਾ ਮਹਾਰਾਜ ਨੇ ਕਿ ਤੱਤ ਚੀਜ਼ ਸੰਸਾਰ ਚ ਕਿਹੜੀ ਹੈ ਤੇ ਫੋਕਟ ਚੀਜ਼ ਕਿਹੜੀ ਹੈ। ਸਿੱਖ ਨੂੰ ਦਿੱਤਾ ਹੈ ਤਾਂ ਕਰਕੇ ਸਿੱਖ ਨੂੰ ਹੰਸ ਬਣਾ, ਇਹਨੂੰ ਕਹਿੰਦੇ ਪਰਮ ਹੰਸ। ਤੇ ਜਦੋਂ ਇਹ ਆਉਂਦਾ ਸੀ ਬੜੀ ਮਹਿਮਾ ਸੀ। ਇਹਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਕਰਕੇ ਗੋਇੰਦਵਾਲ ਸਾਹਿਬ ਵਿਸਾਖੀ ਦਾ ਦਿਹਾੜਾ ਸ਼ੁਰੂ ਕਰਾਇਆ ਸੀ। ਕਾਹਦੇ ਲਈ? ਕਿ ਪਾਤਸ਼ਾਹ ਆਪਾਂ ਇੱਕ ਦਿਨ ਇਕੱਠੇ ਹੋਈਏ, ਸਾਰੀ ਸੰਗਤ ਇਕੱਠੀ ਹੋਵੇ, ਤੇ ਜਿਹੜੇ ਕੌਮੀ ਮਸਲੇ ਨੇ ਨਾ, ਕੌਮੀ ਮਸਲੇ ਉਹ ਆਪਾਂ ਵਿਚਾਰੀਏ, ਕੌਮੀ ਮਸਲੇ ਵਿਚਾਰੀਏ ਆਪਾਂ। ਕੌਮ ਦਾ ਦਰਦ ਰੱਖਣ ਵਾਲੇ ਸੀ ਭਾਈ ਪਾਰੋ ਪਰਮ ਹੰਸ, ਤੇ ਸਾਡੀ ਕੌਮ ਦੇ ਵਿੱਚੋਂ ਅੱਜ ਆਹ ਚੀਜ਼ ਮਨਫੀ ਹੈ। ਅੱਜ ਆਪੋ ਆਪਣੇ ਧੜਿਆਂ ਦੀ ਡੁਗਡਗੀ ਤਾਂ ਸਾਰੀ ਵਜਾਉਂਦੇ ਨੇ ਆਪੋ ਆਪਣੇ ਧੜਿਆਂ ਦੀ, ਪਰ ਕੌਮ ਦੇ ਦਰਦ ਦੀ ਗੱਲ ਕੌਣ ਕਰੇ? ਕੌਮੀ ਦਰਦ ਕਿਹਦੇ ਅੰਦਰ ਪੈਦਾ ਹੋਵੇ? ਕੌਮ ਬਾਰੇ ਕਿਹੜਾ ਸੋਚੇ? ਪਿਆਰਿਓ, ਕੌਮ ਵਿੱਚ ਜਿੰਨੀਆਂ ਮਰਜ਼ੀ ਜਥੇਬੰਦੀਆਂ ਹੋਣ, ਧੜੇ ਹੋਣ, ਪਰ ਸਾਡਾ ਪੰਥ ਇੱਕ ਹੋਵੇ, ਪੰਥਕ ਸੋਚ ਹੋਵੇ ਸਾਡੀ। ਜਥੇਬੰਦੀ ਜਿਹੜੀ ਮਰਜ਼ੀ ਹੋਵੇ ਪਰ ਸੋਚ ਪੰਥਕ ਹੋਵੇ, ਸੋਚ ਕੌਮੀ ਹੋਵੇ। ਇੱਕ ਵਿਦਵਾਨ ਕਹਿੰਦਾ, ਉਹ ਕਹਿੰਦਾ ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਖੂਨ ਨਾਲ ਇਤਿਹਾਸ ਆਸਾ ਰੰਗ ਦਿੱਤਾ, ਕੱਟਿਆ ਜਾਵੇ ਨਾ ਕੌਮ ਦਾ ਅੰਗ, ਕੋਈ ਕਟਵਾ ਆਪਣਾ ਅੰਗ ਅੰਗ ਦਿੱਤਾ। ਕੌਣ ਸੀ? ਭਾਈ ਮਨੀ ਸਿੰਘ। ਉਹ ਕਹਿੰਦਾ ਪੰਥ ਵਿੱਚ ਫੁੱਟ ਨਾ ਪਵੇ, ਮੇਰਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਅਸੀਂ ਉਹਨਾਂ ਦੀ ਵਿਰਾਸਤ ਹਾਂ। ਉਹ ਸਾਡੇ ਬਜ਼ੁਰਗ ਨੇ, ਉਹ ਸਾਡੇ ਮਹਾਨ ਸ਼ਹੀਦ ਨੇ, ਭਾਈ ਮਨੀ ਸਿੰਘ। ਕੱਟਿਆ ਜਾਵੇ ਨਾ ਕੌਮ ਦਾ ਅੰਗ, ਕੋਈ ਕਟਵਾ ਆਪਣਾ ਅੰਗ ਅੰਗ ਦਿੱਤਾ, ਮਾਸ ਗਏ ਜਬੂਰਾਂ ਦੇ ਨਾਲ ਲੋਚੇ, ਨਿੱਕੇ ਬੱਚਿਆਂ ਨੂੰ ਨੇਜਿਆਂ ਤੇ ਟੰਗ ਦਿੱਤਾ। ਉਹ ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ। ਕੌਮੀ ਦਰਦ ਦੀ ਗੱਲ ਕਰਦਾ ਦਾਸ। 1748 ਦੇ ਕਰੀਬ ਨਾ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਦਿੱਲੀ ਫਤਿਹ ਕਰ ਲਈ ਇਹਨਾਂ ਨੇ। ਕਹਿੰਦੇ ਹੁਣ ਇਹ ਦਿੱਲੀ ਦੇ ਤਖ਼ਤ ਤੇ ਤੌਸ ਤੇ ਕੌਣ ਬੈਠੂ? ਜਿਹਦੇ ਲਈ ਕਿੰਨੇ ਕਤਲ ਕੀਤੇ ਨੇ ਮੁਗਲਾਂ ਨੇ, ਉਹ ਇਹਦੇ ਬੈਠੂ ਕੌਣ? ਇਹ ਤਖ਼ਤ ਤੇ ਤੌਸ ਤੇ ਕੌਣ ਬੈਠੂ? ਉਹ ਇੱਕ ਦੂਜੇ ਦੀ ਬਾਂਹ ਫੜਦੇ ਨੇ। ਉਹਨਾਂ ਦੇ ਅੰਦਰ ਧਰਮ ਸੀ, ਉਹ ਧਰਮ ਦੇ ਉੱਪਰ ਰਾਜਨੀਤੀ ਕੁਰਬਾਨ ਕਰਦੇ ਸੀ। ਅੱਜ ਕੀ ਹੋ ਰਿਹਾ? ਅੱਜ ਰਾਜਨੀਤੀ ਧਰਮ ਨੂੰ ਕੁਰਬਾਨ ਕਰ ਰਹੀ ਹੈ। ਉਹ ਰਾਜਸੀ ਕੁਰਸੀਆਂ ਤੇ ਬੈਠੇ ਹੁਕਮਰਾਨ ਧਰਮ ਨੂੰ ਵਰਤ ਰਹੇ ਨੇ ਵਿੱਚ, ਧਰਮੀ ਲੋਕਾਂ ਨੂੰ ਵਰਤ ਰਹੇ ਨੇ ਵਿੱਚ। ਹੁਕਮ ਉਹਨਾਂ ਦਾ ਤੇ ਜਵਾਨ ਕਿਹਦੀ? ਧਰਮੀ ਲੋਕਾਂ ਦੀ। ਹੁਕਮ ਪਿੱਛੋਂ ਹੈ, ਹੁਕਮ ਪਿੱਛੋਂ। ਇੱਕ ਉਹ ਸੀ ਭਾਈ ਪਾਰੋ ਪਰਮ ਹੰਸ, ਕਹਿੰਦਾ ਪਾਤਸ਼ਾਹ ਆਪਾਂ ਇਕੱਠੇ ਹੋਇਆ ਕਰੀਏ ਤੇ ਕੌਮ ਦੀ ਗੱਲ ਕਰੀਏ। ਇੱਕ ਦਿਨ ਤਾਂ ਰੱਖੋ ਨਾ ਸਾਲ ਵਿੱਚ ਵੀ ਵਿਸਾਖੀ ਨੂੰ ਇਕੱਠੇ ਹੋਈਏ, ਜਿੰਨੇ ਵੀ ਕੌਮੀ ਮਸਲੇ ਨੇ ਆਪਾਂ ਉੱਥੇ ਵਿਚਾਰਿਆ ਕਰੀਏ। ਤਾਂ ਭਾਈ ਪਾਰੋ ਪਰਮ ਹੰਸ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਲੈ ਤੇਰੀ ਵਡਿਆਈ ਵੇਖ ਕੇ ਭਾਈ ਪਾਰੋ ਮੇਰਾ ਚਿੱਤ ਕਰਦਾ ਵੀ ਗੁਰਤਾ ਗੱਦੀ ਹੁਣ ਚੌਥੀ ਜਗ੍ਹਾ ਤੇ ਤੈਨੂੰ ਦੇ ਦਾਂ। ਭਾਈ ਪਾਰੋ ਪਰਮ ਹੰਸ ਨੇ ਹੱਥ ਜੋੜਦੇ ਕਹਿੰਦਾ ਪਾਤਸ਼ਾਹ ਨਹੀਂ, ਮੈਂ ਇਹਦੇ ਯੋਗ ਨੇ। ਕਹਿੰਦੇ ਫਿਰ ਹੋਰ? ਕਹਿੰਦਾ ਗੁਰਤਾ ਗੱਦੀ ਭਾਈ ਜੇਠੇ ਨੂੰ ਦੇ ਦਿਓ, ਇਹ ਯੋਗ ਨੇ। ਗੱਜ ਕੇ ਆਖੋ ਸਾਧਨਾ, ਇਹ ਯੋਗ ਨੇ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਪਦਵੀ ਦਿੰਦੇ ਨੇ ਪਰਮਹੰਸ ਦੀ। ਐਡਾ ਜੀਵਨ ਵਾਲਾ ਸਿੱਖ ਸੀ ਕਿ ਅੱਲਾ ਯਾਰ ਪਠਾਨ ਮੁਸਲਮਾਨ ਸੀ ਇਹ। ਭਾਈ ਪਾਰੋ ਪਰਮਹੰਸ ਦੀ ਸੰਗਤ ਕਰਕੇ ਸਿੱਖ ਬਣਿਆ, ਤੇ ਫਿਰ ਜਿਹੜੀਆਂ 22 ਮੰਜੀਆਂ ਥਾਪੀਆਂ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਚਾਰਕਾਂ ਦੇ, ਇੱਕ ਗੱਦੀ ਇਹਦੀ ਦੀ, ਇੱਕ ਮੰਜੀ ਇਹਦੀ ਸੀ ਅੱਲਾ ਯਾਰ ਪਠਾਨ ਦੀ। ਐਡਾ ਕਰਨੀ ਵਾਲਾ ਸਿੱਖ ਸੀ ਤੇ ਉਹ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਂ ਇਹਦੇ ਯੋਗ ਨਹੀਂ, ਜੇ ਗੁਰਤਾ ਗੱਦੀ ਦੇਣੀ ਹੈ ਤਾਂ ਭਾਈ ਜੇਠੇ ਨੂੰ ਦੇ ਦਿਓ। ਸਤਿਗੁਰਾਂ ਦਾ ਪਰਿਵਾਰਕ ਜੀਵਨ ਵੀ ਮਹਾਨ, ਸਮਾਜਿਕ ਜੀਵਨ ਵੀ ਮਹਾਨ, ਵਿਵਹਾਰਕ ਜੀਵਨ ਵੀ ਮਹਾਨ ਤੇ ਉਹਨਾਂ ਦਾ ਧਾਰਮਿਕ ਜੀਵਨ ਵੀ ਮਹਾਨ। ਭਾਈ ਪਾਰੋ ਪਰਮਹੰਸ ਵਰਗੇ ਵੀ ਉਹਨਾਂ ਅੱਗੇ ਹੱਥ ਜੋੜਦੇ ਨੇ, ਗੁਰੂ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ। ਆਓ ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਵੀਰ ਭਾਈ ਗੁਰਨਾਮ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, करीब एक साल तो अपने गुरु घर दे विच हैड रागी साहिबान वालों वजो ये सेवा निभा रहे सी। बड़ी सतगुरां की कृपा रही है संगत जी, साल के करीब हो गया कट्ठे रहिंदे आ, साडा एक परिवार बन जांदा है। पिछे अपने परिवार छड के आया, साडा स्टाफ का अपना एक परिवार बन जांदा है। गुरु की कृपा नाल तीनों जणिआं ने, भाई साहब ने भी ते उन्हां दे साइड वाले भाई बलविंदर सिंह जी ते भाई सुरजीत सिंह जी, बहुत सुचजे रूप दे विच ना इन्हां ने गुरु घर की सेवा निभाई है। गुरु महाराज कृपा करन, धन साहिब श्री गुरु हरकृष्ण महाराज ते धन साहिब श्री गुरु तेग बहादुर महाराज, ये तिना भरावां दे सिर दे उपर मेरा भरिया हथ रख के आउण वाले समें दे विच भी कौमी सेवा इन्हां दे कोलों इसे तरह रहिंदे रहन। ਇਹ ਦਾਸ ਦੀ ਨਿੱਜੀ ਅਰਦਾਸ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਇਹ ਤਿੰਨਾਂ ਦੇ ਕੋਲੋਂ ਆਪਣੇ ਦਰ ਘਰ ਦੀ ਸੇਵਾ ਗੁਰੂ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਵੀ ਲੈਣ। ਆਓ ਹੁਣ ਭਾਈ ਸਾਹਿਬ ਦੇ ਜਥੇ ਕੋਲੋਂ ਗੁਰਬਾਣੀ ਕੀਰਤਨ ਰਾਹੀਂ ਆਪਾਂ ਆਨੰਦ ਮਾਣੀਏ ਜੀ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਵਾਹਿਗੁਰੂ।